नमस्कार, ये आकाशवाणी जलंधर है। खबरां दे इस बुलेटिन नाल मैं अमन देव। पहला चोणवीं खबरां। प्रधानमंत्री नरेंद्र मोदी ने अज नवी दिल्ली विच भारत टैक्स 2025 नूं संबोधन करदिआं कहा कि भारत की सभ्याचारक वन सबंधता देश के वख-वख हिस्सों विच बने कपड़िआं तों झलकदी है। राष्ट्रपति द्रौपदी मुर्मू ने अज नवी दिल्ली विच आदि महोत्सव 2025 का उद्घाटन करदिआं कहा कि देश विच आदिवासी लोगों दीआं परंपरावां ते रहन सहन के ढंग तरीके देश के सभ्याचार नूं निखारदे ने। नवी दिल्ली रेलवे स्टेशन ते मची भगदड़ की घटना की उच्च पद्धरी जांच शुरू कर दी गई है। अमरीका तो 100 तो वध गैर कानूनी प्रवासी भारतीयों नूं लैके एक होर उड़ान दे अज रात अमृतसर के श्री गुरु रामदास जी अंतरराष्ट्रीय हवाई अड्डे ते उतरन की संभावना है। जी 7 देशों के विदेश मंत्रियों ने यूक्रेन विच स्थाई शांति लियाउण च मदद लई जर्मनी के म्यूनिख विच मीटिंग की है। प्रधानमंत्री नरेंद्र मोदी ने कहा कि भारत की सभ्याचारक वन सबंधता देश के वख-वख हिस्सों में बने कपड़िआं तों झलकदी है। अज नवी दिल्ली में भारत मंडपम विखे भारत टैक्स 2025 नूं संबोधन करदिआं श्री मोदी ने कहा कि फार्म फाइबर फैब्रिक फैशन ते फॉरन का विजन एक मिशन बन गया अते इह भारत दे विकास दे वख-वख खेत्रां दा विस्थार कर रहा है।
भारत टैक्स के इस आयोजन में हमारे परिधानों के जरिए भारत की सांस्कृतिक विविधता के भी दर्शन होते हैं। पूरब से पश्चिम, उत्तर से दक्षिण, कितने तरह के पारंपरिक परिधान है। ऐसे आयोजनों के जरिए हमारी ये विविधता और विशेषता वस्त्र उद्योग के विस्तार का भी माध्यम बने।
उन्हां कहा कि भारत अज कपड़िआं ते सिले सिलाई वस्त्रां दा छेवां सब तो वड्डा बरामदकार है।
ये मिशन ग्रोथ के नए रास्ते खोल रहा है। आज हम दुनिया के छठे सबसे बड़े टेक्सटाइल और एप्रल्स एक्सपोर्टर है। हमारा टेक्सटाइल निर्यात 3,00,000 करोड़ रुपए तक पहुंच चुका है। अब हमारा लक्ष्य है 2030 तक हम इसे 9,00,000 करोड़ रुपए तक लेकर जाएंगे।
मंत्री ने इस मौके ते लाई गई एक नुमाइश का दौरा भी किया ते नुमाइशकारां नाल गलबात की। भारत टैक्स 2025 14 से 17 फरवरी तक हो रहा है। ये प्रोग्राम कच्चे माल तो लैके तैयार उत्पादों ते सहायक उपकरणों तक की समुची टैक्सटाइल वैल्यू चेन नूं एक छत हेठ लिआउंदा है। ये कपड़ा उद्योग लई सब तो वड्डा ते सब तो व्यापक समारोह है। राष्ट्रपति द्रौपदी मुर्मू ने अज नवी दिल्ली विच आदि महोत्सव 2025 का उद्घाटन किया। इस मौके इकट्ठ नूं संबोधन करदिआं राष्ट्रपति ने कहा कि देश विच आदिवासी लोगों दीआं परंपरावां ते रहण सहण ते ढंग तरीके देश दे सभ्याचार नूं निखारदे ने। उन्हां कहा कि इस साल दे बजट विच कबायली भलाई लई रकमां विच 3 गुणा वाधा कीता गया है।
पिछले 10 वर्षों के दौरान जनजातीय समाज के समग्र विकास के लिए अनेक प्रभावी कदम उठाया गया है। ट्राइबल डेवलपमेंट बजट 5 गुना बढ़कर लगभग 1,25,000 करोड़ रुपया हो गया है। इसके अलावा ट्राइबल वेलफेयर बजट एलोकेशन 3 गुना बढ़कर लगभग 15,000 करोड़ रुपया हो गई है। 2025-26 के बजट में केंद्र सरकार ने आदिवासी विकास हेतु शिक्षा, स्वास्थ्य सेवा, कौशल विकास तथा आर्थिक सशक्तिकरण पर विशेष बल दिया गया है।
उन्हां कहा कि देश का विकास तां ही होएगा जेकर कबायली समाज का विकास होएगा। आदि महोत्सव का उद्देश भारत के कबायली भाईचारियां दे जीवंत सभ्याचार विरासत ते आर्थिक समर्था का जश्न मनाउणा ते प्रदर्शित करना है। राष्ट्रपति भवन के बगीचे विच अज नवें रूप विच चेंज ऑफ गार्ड का उद्घाटनी समारोह होया। इस मौके राष्ट्रपति द्रौपदी मुर्मू भी मौजूद सन। यह समारोह शनिचरवार 22 फरवरी तो लोगों लिए खुलेगा ते इस विच संगीत ते होर प्रोग्राम शामिल होंगे। समारोह दौरान राष्ट्रपति के अंग रखकां अते ब्रास बैंड द्वारा फौजी ड्रिल का प्रदर्शन किया जाएगा। इस समारोह विच शामिल होने लई पास ऑनलाइन माध्यम राही visit.rashtrapatibhavan.gov.in तो हासिल किए जा सकते ने। विदेश मंत्री डॉ सुब्रमण्यम जयशंकर ने अज ओमान की राजधानी मस्कट विच 8वीं हिंद महासागर कानफ्रेंस विच कहा है कि यह कानफ्रेंस अजय समय हो रही है जो पूरी दुनिया एक तब्दीली के दौर चो लंघ रही है। उन्होंने कहा कि विश्व व्यवस्था विच बदलाव नूं नवे विचारां ते सिद्धांतों के नाल नाल उभर रहे दृश्य तो भी समझा जा सकता है। डॉ जयशंकर ने कहा कि हिंद महासागर खेत्र भी इस नियम तो अलग नहीं है। ਉਨ੍ਹਾਂ ਕਿਹਾ ਕਿ ਹਿੰਦ ਮਹਾਂਸਾਗਰ ਸੰਮੇਲਨ ਕਈ ਭਾਈਵਾਲਾਂ ਨੂੰ ਇਕਜੁੱਟ ਕਰ ਰਿਹਾ ਹੈ। ਉਨ੍ਹਾਂ ਨੇ ਭਾਰਤ ਪੱਛਮੀ ਏਸ਼ੀਆ ਯੂਰਪ ਆਰਥਿਕ ਗਲਿਆਰੇ ਲਈ ਸਹਿਯੋਗ ਦੀ ਭਾਵਨਾ ਬਾਰੇ ਚਰਚਾ ਕੀਤੀ। ਚੀਨ ਪਾਕਿਸਤਾਨ ਆਰਥਿਕ ਗਲਿਆਰਾ ਪ੍ਰੋਜੈਕਟ ਬਾਰੇ ਉਨ੍ਹਾਂ ਕਿਹਾ ਕਿ ਸੰਪਰਕ ਵਰਗੇ ਪ੍ਰੋਜੈਕਟ ਸਲਾਹ ਮਸ਼ਵਰੇ ਅਤੇ ਪਾਰਦਰਸ਼ਤਾ ਰੱਖਦੇ ਹੋਏ ਹੀ ਸ਼ੁਰੂ ਕੀਤੇ ਜਾਣੇ ਚਾਹੀਦੇ ਨੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਵੀਅਤਨਾਮ ਅਤੇ ਮੌਰੀਸ਼ਸ ਸਮੇਤ ਹੋਰ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਅਤੇ ਤੱਟ ਰੱਖਕਾਂ ਨੂੰ ਵੀ ਸਿਖਲਾਈ ਦੇ ਰਿਹਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਭਗਦੜ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਕਮੇਟੀ 'ਚ ਰੇਲਵੇ ਦੇ ਪ੍ਰਿੰਸੀਪਲ ਚੀਫ ਕਮਰਸ਼ੀਅਲ ਮੈਨੇਜਰ ਨਰ ਸਿੰਘ ਦਿਓ ਅਤੇ ਪ੍ਰਿੰਸੀਪਲ ਚੀਫ ਸਕਿਉਰਟੀ ਕਮਿਸ਼ਨਰ ਪੰਕਜ ਗੰਗਵਾਰ ਸ਼ਾਮਲ ਨੇ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਇ ਨੇ ਦੱਸਿਆ ਕਿ ਇਸ ਭਗਦੜ ਵਿੱਚ 18 ਲੋਕਾਂ ਦੀ ਮੌਤ ਹੋਈ ਹੈ ਅਤੇ 13 ਲੋਕ ਜ਼ਖਮੀ ਹੋਏ ਨੇ। ਉਨ੍ਹਾਂ ਕਿਹਾ ਕਿ ਰੇਲ ਮੰਤਰਾਲੇ ਨੇ ਹਾਦਸੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ। ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 2.5 ਲੱਖ ਰੁਪਏ ਅਤੇ ਮਾਮੂਲੀ ਜ਼ਖਮੀਆਂ ਨੂੰ 1-1 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਏਗੀ। ਜ਼ਖਮੀਆਂ ਨੂੰ ਨਵੀਂ ਦਿੱਲੀ ਦੇ JLNP ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਹਸਪਤਾਲ ਤੇ ਹੈਲਪਲਾਈਨ ਨੰਬਰ ਨੇ 9873-617-028 ਤੇ 011-235-0-1207। ਅਮਰੀਕਾ ਤੋਂ 100 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਇੱਕ ਹੋਰ ਉਡਾਨ ਦੇ ਅੱਜ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਨ ਦੀ ਸੰਭਾਵਨਾ ਹੈ। ਹਲਕਿਆਂ ਮੁਤਾਬਕ ਇਨ੍ਹਾਂ ਵਿੱਚ 30 ਦੇ ਕਰੀਬ ਪੰਜਾਬ ਤੋਂ ਨੇ ਅਤੇ ਬਾਕੀ ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਨੇ। 24 ਘੰਟਿਆਂ ਅੰਦਰ ਇਹ ਦੂਜੀ ਅਤੇ ਪਿਛਲੇ 10 ਦਿਨਾਂ ਵਿੱਚ 3 ਉਡਾਨ ਹੈ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਭਾਰਤੀਆਂ ਨੂੰ ਵਾਪਸ ਲੈ ਕੇ ਆ ਰਹੀ ਹੈ। ਇਹ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਦੇਸ਼ 'ਚ ਗੈਰ ਕਾਨੂੰਨੀ ਤੌਰ 'ਤੇ ਦਾਖਲ ਹੋਏ ਜਾਂ ਆਪਣੇ ਵੀਜ਼ਿਆਂ ਤੋਂ ਵੱਧ ਸਮੇਂ ਲਈ ਠਹਿਰਨ ਵਾਲੇ ਵਿਅਕਤੀਆਂ ਵਿਰੁੱਧ ਜਾਰੀ ਕਾਰਵਾਈ ਦਾ ਹਿੱਸਾ ਹੈ। ਬੀਜੇਪੀ ਦੇ ਸ਼ਡਿਊਲਡ ਕਾਸਟ ਮੋਰਚਾ ਦੇ ਕੌਮੀ ਪ੍ਰਧਾਨ ਲਾਲ ਸਿੰਘ ਆਰੀਆ ਨੇ ਉਨ੍ਹਾਂ ਟਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜੋ ਲੱਖਾਂ ਰੁਪਏ ਵਸੂਲ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਭੇਜ ਰਹੇ ਨੇ। ਕੇਂਦਰ ਸਰਕਾਰ ਵੱਲੋਂ ਮੌਜੂਦਾ ਬਜਟ ਵਿੱਚ ਮੱਧ ਵਰਗ ਲਈ ਐਲਾਨੇ ਗਏ ਵੱਖ ਵੱਖ ਲਾਭਾਂ ਬਾਰੇ ਅੱਜ ਜਲੰਧਰ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਆਰੀਆ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੂੰ ਅਜਿਹੇ ਏਜੰਟਾਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ ਜੋ ਪੰਜਾਬ ਦੇ ਭੋਲੇ ਭਾਲੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਮੋਟੀਆਂ ਰਕਮਾਂ ਵਸੂਲ ਕੇ ਵਿਦੇਸ਼ਾਂ ਵਿੱਚ ਭੇਜ ਰਹੇ ਨੇ। ਗੈਰ ਕਾਨੂੰਨੀ ਤੌਰ 'ਤੇ ਵਿਦੇਸ਼ ਕੇ ਭਾਰਤੀ ਪ੍ਰਵਾਸੀਆਂ ਨੂੰ ਦੇਸ਼ ਵਾਪਸ ਭੇਜੇ ਜਾਣ ਦੇ ਸਵਾਲ 'ਤੇ ਆਰੀਆ ਨੇ ਕਿਹਾ ਕਿ ਹਰ ਦੇਸ਼ ਦੇ ਆਪਣੇ ਕਾਨੂੰਨ ਨੇ ਅਤੇ ਅਮਰੀਕਾ ਸਿਰਫ਼ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ਼ ਕਾਰਵਾਈ ਕਰ ਰਿਹਾ ਹੈ, ਨਾ ਕਿ ਉਹਨਾਂ ਭਾਰਤੀਆਂ ਖਿਲਾਫ਼ ਜੋ ਉੱਥੇ ਕਾਨੂੰਨੀ ਤੌਰ 'ਤੇ ਰਹਿ ਰਹੇ ਨੇ।
अमेरिका में हमारे लाखों लोग पंजाब के देश के लोग रह रहे हैं वैधानिक रूप से, किसी को कोई नहीं छेड़ा जा रहा है, लेकिन एजेंटों के शोषण के माध्यम से गलत तरीके से हमारे कुछ लोग चले गए, उन लोगों को उन्होंने चिन्हित किया है और उन्हीं लोगों को वापस कर रहे हैं। मुझे लगता है उनका बड़ा शोषण करना के एजेंटों ने किया है। और मुझे तो ये कहना जरूरी है यहाँ कि भगवंत मान की सरकार पंजाब में सो क्यों रही है कि एजेंट करोड़ों रुपए लेकर, लाखों रुपए लेकर हमारे नौजवानों को वरगला रहे हैं, हमारे नौजवानों को वैधानिक तरीके से देश भेजने के लिए प्रोत्साहित कर रहे हैं। ऐसे एजेंटों पर सबसे बड़ी कार्रवाई यहाँ पंजाब के अंदर भगवंत मान को सरकार को करना चाहिए।
G7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਯੂਕਰੇਨ ਵਿੱਚ ਸਥਾਈ ਸ਼ਾਂਤੀ ਲਿਆਉਣ ਵਿੱਚ ਮਦਦ ਲਈ ਕੱਲ੍ਹ ਜਰਮਨੀ ਦੇ ਮਿਊਨਿਕ ਵਿੱਚ ਮੀਟਿੰਗ ਕੀਤੀ। ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਮੰਤਰੀਆਂ ਨੇ ਸ਼ਾਂਤੀ ਲਈ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਿਬੀਹਾ ਵੀ ਗੱਲਬਾਤ ਵਿੱਚ ਸ਼ਾਮਲ ਹੋਏ। ਮੰਤਰੀ ਨੇ ਯੂਕਰੇਨ, ਮੱਧ ਪੂਰਬ ਅਤੇ ਹਿੰਦ ਪ੍ਰਸ਼ਾਂਤ ਖਿੱਤੇ ਬਾਰੇ ਵੀ ਚਰਚਾ ਕੀਤੀ। ਅੰਤ ਵਿੱਚ ਚੋਣਵੀਆਂ ਖ਼ਬਰਾਂ 'ਤੇ ਇੱਕ ਨਜ਼ਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਟੈਕਸ 2025 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਸੱਭਿਆਚਾਰਕ ਵੰਨਸੁਵੰਨਤਾ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬਣੇ ਕੱਪੜਿਆਂ ਤੋਂ ਝਲਕਦੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਆਦਿ ਮਹੋਤਸਵ 2025 ਦਾ ਉਦਘਾਟਨ ਕੀਤਾ। ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਗਦੜ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਮਰੀਕਾ ਤੋਂ 100 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਇੱਕ ਹੋਰ ਉਡਾਣ ਦੇ ਅੱਜ ਰਾਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਵੇਰੇ 8:30 ਤੇ ਹੋਏਗਾ। ਨਮਸਕਾਰ।